ਧੰਨਵਾਖੇ ਸਾਹਿਬ ਜੀਓ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾਰਾ ਸੋਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ ਸਤਨਾਮ ਵਾਹੇ ਗੁਰੂ ਸਾਹਿਬ ਜੀਓ ਮਿਰਗੀ ਪੇਖੰਤ ਬਦਕ ਪ੍ਰਹਾਰੇਣ ਲਖ ਆਵਦ ਹੈ ਅਹੋ ਜਸ ਰਖੇਣ ਗੋਪਾਲੈ ਨਾਨਕ ਰੋਮ ਨਾ ਛੇਦ ਅਤੇ ਮਿਰਗੀ ਪੇਖੰਤ ਬਦਕ ਪ੍ਰਹਾਰੇਣ ਲਖ ਆਵਦ ਹੈ ਅਹੋ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਅੱਜ ਦੇ ਇਸ ਰਾਤਰੀ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਾਹਿਬ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਔਰ ਉਸ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਕਵੀ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਤੇ ਉਸ ਵਿੱਚੋਂ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਉਹ ਪ੍ਰਸੰਗ ਜਿੱਥੇ ਲਾਹੌਰ ਬੈਠ ਕੇ ਗੁਰੂ ਪਿਤਾ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਭਾਈ ਸੰਤੋਖ ਸਿੰਘ ਨੇ ਜਿਸ ਢੰਗ ਨਾਲ ਮੇਰੇ ਗੁਰੂ ਬਾਬਾ ਜੀ ਦਾ ਇਤਿਹਾਸ ਲਿਖਿਆ ਧਿਆਨ ਰੱਖਣਾ ਭਾਈ ਸੰਤੋਖ ਸਿੰਘ ਤੋਂ ਪਹਿਲਾਂ ਸ਼ਾਇਦ ਕੋਈ ਸੰਪੂਰਨ ਇਹੋ ਜਿਹਾ ਗ੍ਰੰਥ ਮਿਲੇ ਜਿਸ ਗ੍ਰੰਥ ਅੰਦਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ पूरे गुरु इतिहास नू वर्णन किया होवे। केवल भाई संतोख सिंह होरी ने आप भावें गरीबी विच दिन कढ़े ने, आप एक वक्त की रोटी भी पहला नसीब नहीं हुंदी रही, पर 2.5 लाख पंक्ति उन्होंने गुरु की उसत विच लिखी। गुरु नानक प्रकाश और श्री गुरु प्रताप सूरज प्रोफेसर प्यारा सिंह पद मुताबक वह कहते ने 2.5 लाख पंक्ति कवि संतोख सिंह गुरां ने अपनी कलम न लिखी। ते हैरानगी दी बात ए, अज कोई एक किताब लिखदा 10 पन्नियां दी ते सब तो पहला ए लिखेगा कि सारे हक जेड़े ने ओ लेखक दे राखवे ने। इहदा मतलब इहदे तो मेरे तो बिना कोई छपा नहीं सकदा, इस किताब नू कोई अगे छपा के अपना नाम नहीं दे सकदा। पर भाई संतोख सिंह जिदन ग्रंथ तैयार हो गए, सारे ग्रंथ लै के श्री अकाल तख्त ते आए ते सिर्फ इको बेनती कीती सी, मेरे गुरु रामदास तेरी कृपा नाल आरंभता होई ते खालसा पंथ दे ए ग्रंथ ने, गुरु दे ग्रंथ ने, अपनी पूरी कमाई गुरु के चरणा विच भेट कर गए। ते उसे साल ही अमृत वेले प्यारे प्रीतम दी याद विच बैठिया बैठिया अमृत वेला कर दी अपने शरीर दे चोले नू त्याग दिता। खैर आप जी ए भाई साहब गुरां पासो सरवण कर दे हो। साध संगत सलोक सहज कृति जिन्हां दी विचार पिछले कुछ दिनों तो आपां ने आरंभ कीती है, अज जो आप जी ने सलोक सरवण किया ए सलोक नंबर 6 वे ते गुरु अर्जन साहब जी ने इस सलोक दे अंदर उस अकाल पुरख वाहगुरु जी दी सरभगता उस परम पिता परमेश्वर दे अंदर किन्नी कु ताकत है। मेरे गुरुदेव ने एक उदाहरण दिती, मैं संखेप विच पहला अर्ज कर दिया। गुरु अर्जन साहब कहिंदे ने एक शिकारी तीर कमान लैके घरों निकले ते जिन्हों ए पूर्ण भरोसा है कि मेरी कमान विचों निकलिया होया तीर कदी भी ए बेअर्थ नहीं गया, ए निशाना कदी मेरा चुकिया नहीं। एक वरी कमान विचों तीर कढ़ दिया निशाना बना के जिथे चाहा मैं तीर दे नाल निशाने नू विन सकना। ते भाई साहब कहिंदे ने घरों शिकारी निकल गया, वाहगुरु सतगुरु गुरु अर्जन साहब कहिंदे ने घरों शिकारी निकले है, जंगल विचों हरनी निकली है, ते जदों कमान ते तीर चढ़ा के तीर छड्डन लगा है कहिंदा मैं अपने निशाने नाल इहनू विन देना है। पर गुरु अर्जन साहब कहिंदे ने ओ शिकारी तेरा निशाना की करेगा, जे रखण वाला मेरा वाहगुरु होवे ते तू ओदा वाल भी विंगा नहीं कर सकदा। अज दा सलोक यही है, इस सलोक दे आधार ते आपां विचार करनी। संखेप जिहा भाव यह वे कि जिदा रखण वाला रब होवे दुनिया की कोई ताकत उहनू खत्म नहीं जे कर सकदी। सतगुरु गुरु ग्रंथ साहब की बाणी विच मेरे गुरदेव ने बड़े कमाल दियां उदाहरणां दित्तियां ने। साहब जी बचन करदे ने आखदे ने खे मेरे मालक दुनिया दा हर इंसान किसे ना किसे धड़े विच बज्जा होया जी रहा है। धन गुरु रामदास जी दे बचन ने गुरदेव कहिंदे ने बंदे नू इन्ना रब ते यकीन नहीं जिन्ना यकीन भरोसा इहनू अपने धड़े दे उपर। मैं गुरु की बाणी विचों केवल अर्ज करनी है, गुरु रामदास कहिंदे ने किसे नू यही बड़ा माण है कि मेरा पुत्र बहुत उच्ची पदवी ते वे बड़े उच्चे अहुदे ते नौकरी करदा है, मेरे पुत्र दे हुंदिया मैनू किसे दी परवाह नहीं। किसे नू अपने पुत्र दी ताकत ते माण है, वह पुत्र नाल धड़ा बना के बैठ गए। किसे नू अपने मित्र दी ताकत ते माण है कि जितनी देर तक मेरे मित्र ने साडे मित्र दे हुंदिया मैनू कोई कुछ कह नहीं सकदा, वह मित्र नाल धड़ा बना के बैठा। किसे ने अपने जवाई दी ताकत ते माण कीता है, किसे ने अपने कुड़म दी ताकत ते माण कीता है, ते कोई बंदा इलाके दे चौधरी नू खुश कर ली ओदियां खुशामदां करके ओदे नाल धड़ा बनाई बैठा है। ते पुछया गुरु रामदास तुहाडा धड़ा केड़ा है, मेरे गुरदेव कहिंदे ने किस ही धड़ा किया मित्र सुत नाल भाई, जिन्हों एक ते भरोसा होवे। किसे ने मित्र ते पुत्र दे नाल धड़ा बना लिया, किसी धड़ा किया कुड़म सकै नाल जवाई, किसे नू कुड़म ते जवाई ते बड़ा माण, किसी धड़ा किया सिकदार सिकदार दर ते सरदार, चौधरी नाल अपने सवाई चौधरियां ते सरदारां नाल जेड़े आगू ने ਉਹਨਾਂ ਤੇ ਭਰੋਸਾ ਕਰਕੇ ਧੜਾ ਬਣਾ ਕੇ ਉਹਨਾਂ ਨਾਲ ਤੁਰਦੇ ਪਏ ਨੇ। ਕਿਸੇ ਧੜਾ ਕੀ ਆ ਮਿੱਤਰ ਸੁਤ ਨਾਲ ਭਾਈ, ਕਿਸੇ ਧੜਾ ਕੀ ਆ ਕੁੜਮ ਸਕੈ ਨਾਲ ਜਵਾਈ, ਕਿਸੇ ਧੜਾ ਕੀ ਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਤੇ ਗੁਰੂ ਰਾਮਦਾਸ ਕਹਿੰਦੇ ਨੇ ਅਸਲੀਅਤ ਜੇ ਕਹਿਣ ਲੱਗੇ, ਹਮਾਰਾ ਧੜਾ ਹਰ ਰਿਹਾ ਸਮਾਈ, ਹਮ ਹਰਸ਼ੋ ਧੜਾ ਕੀਆ ਮੇਰੀ ਹਰ ਟੇਕ, ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਹਉ ਹਰ ਗੁਣ ਗਾਵਾਂ ਅਸੰਖ ਅਨੇਕ। ਕਹਿੰਦੇ ਨੇ ਰੱਬ ਤੋਂ ਬਿਨਾਂ ਮੇਰਾ ਕੋਈ ਧੜਾ ਹੀ ਨਹੀਂ, ਅਸਲੀਅਤ ਇਵੇਂ ਮੈਂ ਵਾਹਿਗੁਰੂ ਤੋਂ ਬਿਨਾਂ ਕਿਸੇ ਤੇ ਭਰੋਸਾ ਕੀਤਾ ਹੀ। ਜਦੋਂ ਕਿਸੇ ਨੂੰ ਰੱਬ ਤੇ ਭਰੋਸਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਨੇ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ। ਕਹਿੰਦੇ ਨੇ ਜੇ ਰੱਖਣ ਵਾਲਾ ਰੱਬ ਹੋਵੇ ਨਾ ਤੇ ਤੇਰਾ ਕੋਈ ਕਿਸੇ ਨੇ ਵਿਗਾੜਨਾ ਨਹੀਂ। ਹੋ ਗੁਰਦੇਵ ਨੇ ਬਚਨ ਕੀਤਾ ਇਲਾਹੀ ਬਾਣੀ ਵਿੱਚ, ਕਹਿੰਦੇ ਨੇ ਜਦੋਂ ਮੁਸੀਬਤ ਆ ਪੈਂਦੀ ਏ ਉਦੋਂ ਆਪਣੇ ਵੀ ਛੱਡ ਕੇ ਚਲੇ ਜਾਂਦੇ ਨੇ, ਮਿੱਤਰ ਵੀ ਮੂੰਹ ਮੋੜ ਜਾਂਦੇ ਨੇ। ਇੱਥੋਂ ਤੱਕ ਕਿ ਜਦੋਂ ਬੰਦੇ ਤੇ ਤੰਗੀ ਆ ਜਾਏ, ਕੋਈ ਮੁਸੀਬਤ ਟੁੱਟ ਪਏ, ਸਕੇ ਮਾਂ ਜਾਏ ਭਰਾ ਵੀ ਸਾਥ ਛੱਡ ਜਾਂਦੇ ਨੇ। ਪਰ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਸਾਰੇ ਲੋਕ ਦੁਸ਼ਮਣ ਬਣ ਜਾਣ, ਆਪਣੇ ਆਸਰਾ ਪਰਨਾ ਕੋਈ ਵੀ ਨਜ਼ਰ ਨਾ ਆਵੇ, ਕੋਈ ਵੀ ਤੇਰਾ ਸਾਥ ਨਾ ਦੇ, ਉਸ ਮੁਸੀਬਤ ਵਿੱਚ ਤੂੰ ਇੱਕ ਵਾਰੀ ਸਤਨਾਮ ਵਾਹਿਗੁਰੂ ਕਿਤੇ ਜੁੜ ਕੇ ਕਹਿ ਲਈ, ਮੇਰਾ ਰੱਬ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਜਿਹਦੇ ਵੱਲ ਰੱਬ ਉਹਦਾ ਰੋਮ ਨਹੀਂ ਕਿਸੇ ਨੇ ਵਿੰਗਾ ਕਰਨਾ। ਸਾਹਿਬ ਕਹਿੰਦੇ ਨੇ ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ। ਇੰਨੀ ਮੁਸੀਬਤ ਪੈ ਗਈ, ਕੋਈ ਸੱਕਾ ਵੀ ਘਰ ਰੱਖਣ ਲਈ ਤਿਆਰ ਨਹੀਂ। ਲਾਗੂ ਹੋਏ ਦੁਸ਼ਮਣ, ਦੁਸ਼ਮਣ ਇੰਨੇ ਕੁ ਨੇੜੇ ਹੋ ਕੇ ਵਾਰ ਕਰਦੇ ਨੇ, ਸਾਕ ਤੇ ਭੱਜ ਖਲੇ ਜਿਹੜੇ ਰਿਸ਼ਤੇਦਾਰ ਸਨ ਮੁਸੀਬਤ ਵਿੱਚ ਉਹ ਵੀ ਛੱਡ ਕੇ ਚਲੇ ਗਏ। ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਪਰ ਮੇਰਾ ਗੁਰੂ ਬਾਬਾ ਕਹਿੰਦਾ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਜੇ ਮੇਰਾ ਵਾਹਿਗੁਰੂ ਚੇਤੇ ਆ ਜਾਏ ਤੇ ਕਦੀ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇਗਾ। ਸਾਧ ਸੰਗਤ, ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਐਸੇ ਦਿੱਤੇ ਕਿ ਸਾਡੇ ਸ਼ੰਕੇ ਨਿਵਿਰਤ ਕਰ ਦਿੱਤੇ। ਗੁਰੂ ਕਲਗੀ ਵਾਲੇ ਦਾ ਇੱਕ ਬਚਨ ਹੁੰਦਾ ਦਸਮ ਗ੍ਰੰਥ ਦੀ ਬਾਣੀ ਵਿੱਚ, ਬਚਿੱਤਰ ਨਾਟਕ ਵਿੱਚ। ਕਈ ਵਾਰੀ ਆਪਾਂ ਕਹਿੰਦੇ ਹਾਂ ਦੁਸ਼ਮਣ ਇਤਨੇ ਨੇ, ਮੈਂ ਇਕੱਲਾ ਬਚਾਂਗਾ ਕਿਵੇਂ, ਮੇਰਾ ਤੇ ਬਚਾ ਹੈ ਹੀ ਨਹੀਂ। ਤੇ ਕਲਗੀ ਵਾਲੇ ਪਿਤਾ ਜੀ ਨੇ ਉਦਾਹਰਨ ਬੜੀ ਸੋਹਣੀ ਦਿੱਤੀ। ਕਹਿਣ ਲੱਗੇ ਸੱਜਣਾ ਇੱਕ ਗੱਲ ਧਿਆਨ ਵਿੱਚ ਰੱਖੀ, ਜਦੋਂ ਤੂੰ ਦੋਨੋਂ ਹੱਥ ਜੋੜ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਕਹਿ ਦਿੱਤਾ ਨਾ ਕਿ ਮੇਰੇ ਮਾਲਕਾ ਤੂੰ ਰੱਖੀ, ਤੇਰੇ ਤੋਂ ਬਿਨਾਂ ਕੋਈ ਓਟ ਨਹੀਂ, ਤੇ ਮੇਰੇ ਗੁਰੂ ਕਲਗੀ ਵਾਲੇ ਕਹਿੰਦੇ ਨੇ ਉਦੋਂ ਇੰਨੀ ਕੁ ਕਿਰਪਾ ਮੇਰਾ ਰੱਬ ਕਰੇਗਾ, ਤੇਰੇ ਸਰੀਰ ਨੂੰ ਤਾਂ ਕਿਸੇ ਨੇ ਕੀ ਸੱਟ ਮਾਰਨੀ, ਜੇ ਰੱਬ ਵੱਲ ਹੋਵੇ ਤਾਂ ਤੇਰੇ ਸਰੀਰ ਦੇ ਪਰਛਾਵੇਂ ਨੂੰ ਕੋਈ ਨਹੀਂ ਛੂ ਸਕਦਾ, ਤੇਰੇ ਤਨ ਦੇ ਪਰਛਾਵੇਂ ਨੇੜੇ ਕੋਈ ਨਹੀਂ ਜਾਏਗਾ। ਤੇ ਪੁੱਛਿਆ ਸਤਿਗੁਰੂ ਇਹ ਕਿਵੇਂ, ਗੁਰਦੇਵ ਨੇ ਉਦਾਹਰਨ ਦਿੱਤੀ। ਕਹਿਣ ਲੱਗੇ ਸਾਡੇ ਮੁੱਖ ਦੇ ਅੰਦਰ ਦੰਦ ਨੇ, ਆਮ ਤੌਰ ਤੇ ਗਿਣਤੀ 32 ਕਰਨੇ ਆਪਾਂ, 32 ਕਠੋਰ ਦੰਦ ਨੇ। ਕਰੜੇ ਤੋਂ ਕਰੜਾ ਭੋਜਨ ਇਹਨਾਂ ਦੰਦਾਂ ਥੱਲੇ ਆਉਣ ਦੀ ਦੇਰ ਇਹ ਦੰਦ ਚਬਾ ਕੇ ਬਰੀ ਕਰ ਦੇਣਗੇ। ਇਹਨਾਂ ਦੰਦਾਂ ਵਿੱਚ ਇੰਨੀ ਕੁ ਸਮਰੱਥ ਹੈ ਕਿ ਕਰੜੇ ਤੋਂ ਕਰੜੇ ਭੋਜਨ ਨੂੰ ਇਹ ਤੋੜ ਦਿੰਦੇ ਨੇ, ਕੱਟ ਦਿੰਦੇ ਨੇ। ਪਰ ਗੁਰੂ ਕਲਗੀ ਵਾਲੇ ਕਹਿੰਦੇ ਨੇ ਮੇਰਾ ਰੱਬ ਕਿੰਨਾ ਬੇਅੰਤ ਹੈ, 32 ਦੰਦਾਂ ਥੱਲੇ ਭੋਜਨ ਆ ਜਾਏ। ਇੱਥੋਂ ਤੱਕ ਇੰਨੇ ਕਠੋਰ ਨੇ ਕਿ ਬਦਾਮ ਦੀ ਵੀ ਕਠੋਰ ਛਿਲਕੇ ਨੂੰ ਇਹ ਤੋੜ ਦਿੰਦੇ ਨੇ। 32 ਦੰਦ ਕਠੋਰ ਤੋਂ ਕਠੋਰ ਚੀਜ਼ ਨੂੰ ਤੋੜ ਦੇਣਗੇ। ਪਰ ਇਸੇ ਮੂੰਹ ਦੇ ਵਿੱਚ ਜੀਭ ਏ ਜਿਹੜੀ ਸਾਰਾ ਦਿਨ ਦੰਦਾਂ ਦੇ ਵਿੱਚ ਰਹਿੰਦੀ ਏ, ਮੇਰਾ ਰੱਬ ਕਿੰਨਾ ਕੁ ਕਿਰਪਾਲੂ ਏ ਜੇ 32 ਕਠੋਰ ਦੰਦਾਂ ਦੇ ਵਿੱਚ ਰਹਿਣ ਵਾਲੀ ਜੀਭ ਨੂੰ ਕਦੀ ਸੱਟ ਫੇਟ ਨਹੀਂ ਲੱਗਣ ਦਿੰਦਾ। ਤੇ ਚੇਤੇ ਰੱਖੀ ਦੁਸ਼ਮਣ ਜਿਤਨੇ ਮਰਜ਼ੀ ਹੋਣ, ਜੇ ਰੱਖਣ ਵਾਲਾ ਰੱਬ ਹੋਵੇ ਤੇ ਜੀਭ ਦੀ ਤਰ੍ਹਾਂ ਉਹ ਤੈਨੂੰ ਇਹਨਾਂ ਦੁਸ਼ਮਣਾਂ ਵਿੱਚ ਵੀ ਰੱਖ ਲਵੇ। ਸਤਿਗੁਰੂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਜਿਸ ਨੂੰ ਸਾਜਨ ਰਾਖਸੀ, ਇਹਦਾ ਅਰਥ ਹੈ ਜਿਹਨੂੰ ਰੱਖਣ ਵਾਲਾ ਸਾਜੇ ਸੱਜਣ ਹੋਵੇ, ਵਾਹਿਗੁਰੂ ਹੋਵੇ, ਦੁਸ਼ਮਣ ਕਵਨ ਵਿਚਾਰ, ਉਹਦੇ ਸਾਹਮਣੇ ਦੁਸ਼ਮਣ ਵਿਚਾਰਾ ਕੀ ਕਰ ਸਕਦਾ। ਗੁਰੂ ਕਲਗੀ ਵਾਲੇ ਕਹਿੰਦੇ ਨੇ ਸ਼ਵੈ ਨਹਿ ਸਕੈ, ਸ਼ਵੈ ਦਰ ਤੇ ਛੂਣਾ ਪਕੜਨਾ, ਸ਼ਵੈ ਨਹਿ ਸਕੈ ਤੈ ਸ਼ਾਹ ਕੋ, ਸ਼ਾਹ ਦਰ ਤੇ ਪਰਛਾਵਾਂ, ਤੇਰੇ ਸਾਹਮਣੇ ਦੁਸ਼ਮਣ ਤੇਰਾ ਕੁਝ ਨਹੀਂ ਵਿਗਾੜ ਸਕਦਾ, ਤੇਰੇ ਸਰੀਰ ਦੇ ਪਰਛਾਵੇਂ ਨੂੰ ਵੀ ਉਹਦੇ ਅੰਦਰ ਛੂਣ ਦੀ ਸਮਰੱਥਾ ਨੇ। ਸ਼ਵੈ ਨਾ ਸਕੈ ਤੈ ਸ਼ਾਹ ਕੋ, ਨੇਫਲ ਜਾਏ ਗਵਾਰ, ਹਜ਼ੂਰ ਕਹਿੰਦੇ ਨੇ ਜੋ ਸਾਧੂ ਸ਼ਰਨੀ ਪਰੇ, ਤਿਨ ਕੇ ਕਵਣ ਵਿਚਾਰ, ਦੰਤ ਜੀਵ ਜਿਮ ਰਾਖ ਅਹੀ, दुष्ट अरिष्ट सिंघार जिदे दंदा विचो मेरा रब जीव नू बचा लिंदा, इसे तरह अपने प्यारे नू कदी तत्ती वाह नहीं लगन दिंदा। साध संगत, एक अदीब ने बड़ी प्यारी घटना दिती, उहदी घटना विचो सिख्या बड़ी वड्डी मिलदी। भावे उन्हें चार क पंक्तियां कविता दियां कहियां, पर तवज्जो देना जिदा मालक वाहगुरु होवे ना, उहदा किसे ने वगाड़ना की। सतगुरु की बाणी विच भी परमान ने उस अदीब ने एक उदाहरण दिती गाथा राही। उन्हें कहानी रही समझाण दी कोशिश कीती, पर उहदी गल इन्नी प्यारी लगी चित कीता कि अज दी इस कथा दे अंदर उहदा प्रमाण जरूर दिता जाए। कहिंदे ने एक वारी कोई मनुख जिहदे कोल दौलत बहुत ज्यादी है, कई मंजिला उच्चा उहने मकान बनाए, ते उस मकान दी छत उपर आप बैठा, उहदी घरवाली बैठी है, ते कहिंदे ने उहदी घरवाली ने मूंह दे अंदर पान पाया, ते पान चबा रही है, ते नाले उहदा ध्यान इस इमारत दे थले जिहड़ा रस्ता गली निकलदी है गली वल तकदी है, ते नाले अपने मूंह विच पान दा बीड़ा पा पान चबाई जांदी। कहिंदे ने थले गली विच की देखिया कि एक भगवें जे बस्तरां वाला मनुख निकले, जिहदे तन दे कपड़े कुछ मैले ने, दूरों इंज प्रतीत हुंदा जिवें कोई भिखारी होवे, जिवें मंगता होवे, ते कई वारी माया विच मस्त होए लोग इत्थों तक कि किसे अंदर रब दी जोत नूं ना वेख के उहदा मजाक उड़ान तों गुरेज नहीं करदे। कहिंदे ने पान चबारी औरत उहने थले लंघदा जांदा भिखारी फकीर बाबा उहदे सिर दे उपर अपने पान दी थुक चा सटी। जदों फकीर दे सिर उपर थुक पई, ਉਹ ਅਦੀਬ ਕਹਿੰਦਾ ਹੈ ਫਕੀਰ ਨੇ ਕੁਛ ਕਿਹਾ ਨਹੀਂ, ਕੇਵਲ ਅੱਖਾਂ ਭਰ ਕੇ ਦੇਖਿਆ, ਤੇ ਉਸ ਔਰਤ ਨੂੰ ਇੰਨਾ ਕੁ ਗੁੱਸਾ ਲੱਗਾ, ਕਹਿਣ ਲੱਗੀ ਇਸ ਭਿਖਾਰੀ ਦੀ ਕੀ ਮਜਾਲ ਕਿ ਅੱਖਾਂ ਭਰ ਕੇ ਮੇਰੇ ਵੱਲ ਤੱਕ ਜਾਏ। ਆਪਣੇ ਪਤੀ ਨੂੰ ਇੱਕ ਗੱਲ ਕਹੀ, ਕਹਿਣ ਲੱਗੀ ਦੌਲਤ ਸਾਡੇ ਕੋਲ ਏ, ਜ਼ਮੀਨ ਜਾਇਦਾਦ ਸਾਡੇ ਕੋਲ ਏ, ਬਾਹਾਂ ਤੇਰੀਆਂ ਵਿੱਚ ਤਾਕਤ ਏ, ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਜੇ ਭਿਖਾਰੀ ਸਾਡੇ ਵੱਲ ਭੈੜੀ ਨਜ਼ਰ ਨਾਲ ਤੱਕਣ ਤੇ ਤੇਰੇ ਜੀਣ ਦਾ ਲਾਭ ਕੀ। ਉਹਨੇ ਪੁੱਛਿਆ ਦੱਸ ਗੱਲ ਕੀ, ਕਹਿਣ ਲੱਗੀ ਗੱਲ ਕੀ ਮੈਂ ਥੱਲੇ ਫਕੀਰ ਦੇ ਸਿਰ ਵਿੱਚ ਥੁੱਕਿਆ, ਪਰ ਉਹਨੇ ਮੇਰੇ ਵੱਲ ਅੱਖਾਂ ਭਰ ਕੇ ਕਿਉਂ ਦੇਖਿਆ, ਤੇ ਉਹ ਜੋਰੂ ਦਾ ਗੁਲਾਮ ਉੱਤੋਂ ਉਤਰਿਆ, ਹੱਥ ਵਿੱਚ ਉਹਨੇ ਡੰਡਾ ਪਕੜਿਆ, ਕਹਿਣ ਲੱਗਾ ਇਹ ਤਾਂ ਬਾਤ ਹੀ ਕੋਈ ਨਹੀਂ, ਮੈਂ ਹੁਣੇ ਫਕੀਰ ਨੂੰ ਇਹਨੇ ਸਿਰ ਪਾੜ ਕੇ ਰੱਖ ਦਿਆਂਗਾ। ਦੌੜਿਆ ਆਇਆ ਫਕੀਰ ਬਾਬਾ ਮਸਤ ਤੁਰਿਆ ਜਾਂਦਾ, ਪੂਰੇ ਜ਼ੋਰ ਨਾਲ ਸਿਰ ਦੇ ਵਿੱਚ ਡੰਡਾ ਮਾਰਿਆ। ਫਕੀਰ ਦੇ ਸਿਰ ਵਿੱਚ ਡੰਡਾ ਲੱਗਣ ਦੀ ਦੇਰ ਸੀ, ਉਹ ਜ਼ਮੀਨ ਤੇ ਬੈਠ ਗਿਆ, ਖੂਨ ਛਿਮਿਆ, ਹੱਥ ਲਾ ਕੇ ਖੂਨ ਦਾ ਰੰਗ ਤੱਕਿਆ, ਕੇਵਲ ਉਹਦੀਆਂ ਅੱਖਾਂ ਭਰ ਆਈਆਂ। ਫਕੀਰ ਬੋਲਿਆ ਅਜੇ ਵੀ ਕੁਝ ਨਹੀਂ, ਅੱਖਾਂ ਭਰ ਆਈਆਂ, ਤੇ ਕਹਿੰਦੇ ਨੇ ਇਹ ਡੰਡਾ ਮਾਰ ਕੇ ਮਾਣ ਵਿੱਚ ਮੱਤਿਆ, ਜਦੋਂ ਮਕਾਨ ਦੀ ਛਾਤੇ ਜਾਂਦਾ ਪਿਆ ਤੇ ਪੌੜੀ ਦੇ ਡੰਡੇ ਚੜ੍ਹਦਾ ਪਿਆ, ਅੰਤਲੇ ਡੰਡੇ ਤੇ ਪਹੁੰਚਿਆ। ਰੱਬ ਦੀ ਕੁਦਰਤ, ਰੱਬ ਦਾ ਭਾਣਾ, ਪੌੜੀ ਤੋਂ ਪੈਰ ਫਿਸਲਿਆ, ਜ਼ਮੀਨ ਤੇ ਡਿੱਗਾ, ਤੇ ਡਿੱਗਦਿਆਂ ਸਾਰ ਇਹਦੇ ਸਿਰ ਦੇ ਕਈ ਟੁਕੜੇ ਹੋ ਗਏ, ਸਿਰ ਪਾਟ ਗਿਆ, ਡਿੱਗਦਿਆਂ ਸਾਰ ਇਹਦੀ ਮੌਤ ਹੋ ਗਈ। ਤੇ ਜਿਹਨੂੰ ਆਪਣੇ ਪਤੀ ਦੀਆਂ ਬਾਹਾਂ ਤੇ ਮਾਣ ਸੀ, ਜਿਹੜੀ ਮਾਣ ਮੱਤੀ ਆਪਣੇ ਮੂੰਹ ਚੋਂ ਥੁੱਕ ਲੋਕਾਂ ਤੇ ਸੱਦੀ ਸੀ, ਥੱਲੇ ਉੱਤਰ ਆਈ, ਪਤੀ ਨੂੰ ਦੇਖਿਆ, ਖੂਨ ਨਾਲ ਲੱਤ ਪਾਤੇ, ਪ੍ਰਾਣ ਉਡਾਰੀ ਮਾਰ ਚੁੱਕੇ ਨੇ, ਤੇ ਦੇਖਿਆ ਇਸ ਫਕੀਰ ਬਾਬੇ ਨੇ ਕੁਝ ਕਰ ਦਿੱਤਾ, ਮੇਰੇ ਘਰ ਵਾਲੇ ਦੀ ਮੌਤ ਕਿਉਂ ਹੋ ਗਈ। ਮੈਂ ਜਿਹੜੀ ਅਰਜ਼ ਕਰ ਰਿਹਾ ਥੋੜਾ ਜਿਹਾ ਇੱਧਰ ਤਵੱਜੋ ਦਿਆ ਜੇ। ਕਹਿੰਦੇ ਉਹ ਫਕੀਰ ਦੇ ਕੋਲ ਆਈ, ਕਹਿਣ ਲੱਗੀ ਫਕੀਰ ਬਾਬਾ ਮੇਰੀ ਭੁੱਲ ਨੂੰ ਖਿਮਾ ਕਰ ਦੇ, ਦੇਖ ਮੈਂ ਗਲਤੀ ਕੀਤੀ, ਆਪਣੇ ਪਤੀ ਨੂੰ ਪ੍ਰੇਰਿਆ, ਤੇ ਜਿਹੜਾ ਫਕੀਰ ਅਜੇ ਤੱਕ ਚੁੱਪ ਸੀ ਨਾ, ਜਿਹੜਾ ਅਜੇ ਤੱਕ ਬੋਲਿਆ ਨਹੀਂ ਸੀ। ਕਹਿਣ ਲੱਗਾ ਭੈਣੇ ਦੱਸ ਮੈਂ ਤੇਰਾ ਕੀ ਵਿਗਾੜਿਆ। ਕਹਿਣ ਲੱਗੀ ਫਕੀਰ ਮੇਰਾ ਪਤੀ ਤੇਰੇ ਸਿਰ ਵਿੱਚ ਸੋਟਾ ਮਾਰ ਕੇ ਗਿਆ, ਤੇ ਜਾਂਦਿਆਂ ਸਾਰ ਪੌੜੀ ਤੋਂ ਫਿਸਲਿਆ, ਡਿੱਗ ਕੇ ਉਹਦੀ ਮੌਤ ਹੋ ਗਈ, ਮੇਰੇ ਮਾਲਕ ਦੀ ਮੌਤ ਹੋ ਗਈ। ਫਕੀਰ ਬਾਬਾ ਤੂੰ ਕਿਰਪਾ ਕਰਕੇ ਮੈਨੂੰ ਬਖਸ਼ ਦੇ। ਫਕੀਰ ਦੇ ਨੇਤਰਾਂ ਵਿੱਚ ਨੀਰ ਸੀ, ਕਹਿਣ ਲੱਗਾ ਅਸਲੀਅਤ ਤੇ ਭੈਣੇ ਮੇਰਾ ਇਹਦੇ ਵਿੱਚ ਕੋਈ ਦੋਸ਼ ਨਹੀਂ, ਮੈਂ ਤੇਰੇ ਮਾਲਕ ਨੂੰ ਕੁਝ ਨਹੀਂ ਕਿਹਾ। ਕਹਿਣ ਲੱਗੀ ਪਰ ਜਦੋਂ ਤੇਰੇ ਸਿਰ ਵਿੱਚ ਡੰਡਾ ਮਾਰਿਆ ਚੜ੍ਹਦਿਆਂ ਮੌਤ ਉਦੋਂ ਉਹਦੀ ਹੋਈ। ਤੇ ਫਕੀਰ ਨੇ ਇੱਕ ਗੱਲ ਕਹੀ, ਕਹਿਣ ਲੱਗਾ ਭੈਣੇ ਤੇਰਾ ਵੀ ਕੋਈ ਮਾਲਕ ਏ, ਤੈਨੂੰ ਆਪਣੇ ਮਾਲਕ ਦੀਆਂ ਬਾਹਾਂ ਤੇ ਮਾਣ ਏ। ਕੀ ਹੋਇਆ, ਮੈਂ ਚੁੱਪ ਕੀਤਾ ਸਾਂ, ਮਾਲਕ ਕੋਈ ਮੇਰਾ ਵੀ ਹੈ, ਮੈਨੂੰ ਆਪਣੇ ਮਾਲਕ ਦੀਆਂ ਬਾਹਾਂ ਤੇ ਮਾਣ। ਪਰ ਯਾਦ ਰੱਖੀ, ਮੇਰਾ ਕੋਈ ਕਸੂਰ ਨਹੀਂ, ਝਗੜਾ ਮਾਲਕਾਂ ਮਾਲਕਾਂ ਦਾ। ਤੇਰੇ ਮਾਲਕ ਦੀਆਂ ਬਾਹਾਂ ਵਿੱਚ ਇੰਨੀ ਕੁ ਤਾਕਤ ਸੀ, ਉਹ ਡੰਡਾ ਮਾਰ ਕੇ ਮੇਰਾ ਸਿਰ ਪਾਰ ਸਕਦਾ ਹੈ। ਤੇ ਯਾਦ ਰੱਖੀ, ਮੇਰੇ ਮਾਲਕ ਦੀਆਂ ਬਾਹਾਂ ਵਿੱਚ ਇੰਨੀ ਕੁ ਤਾਕਤ ਸੀ, ਉਹ ਡੰਡਾ ਮਾਰਨ ਵਾਲੇ ਨੂੰ ਧਰਤੀ ਤੋਂ ਚੁੱਕ ਕੇ ਲਿਜਾ ਸਕਦਾ। ਉਸ ਅਦੀਬ ਨੇ ਜਿਹੜੀਆਂ ਚਾਰ ਪੰਕਤੀਆਂ ਕਹੀਆਂ ਉਰਦੂ ਦੇ ਅੰਦਰ, ਉਹ ਲਿਖਦਾ, ਤੇਰੇ ਮਾਲਕ ਕੋ ਤੇਰੀ ਰਾਇਤ ਜ਼ਰੂਰ ਥੀ। ਫਕੀਰ ਕਹਿੰਦਾ, ਤੇਰੇ ਮਾਲਕ ਕੋ ਤੇਰੀ ਰਾਇਤ ਜ਼ਰੂਰ ਥੀ। ਕਹਿਣ ਲੱਗਾ, ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ। ਤੇਰਾ ਮਾਲਕ ਆਇਆ, ਵੋ ਸੱਟ ਪਟਾ ਗਿਆ। ਫਿਰ ਕਹਿੰਦਾ, ਮੇਰੇ ਮਾਲਕ ਕੋ ਵੀ ਖਿਆਲ ਆ ਗਿਆ। ਤੇਰਾ ਮਾਲਕ ਆਇਆ, ਵੋ ਮੇਰੇ ਸਿਰ ਤੇ ਡੰਡਾ ਲਗਾ ਗਿਆ। ਮੇਰਾ ਮਾਲਕ ਆਇਆ, ਵੋ ਲੇਖਾ ਚੁਕਾ ਗਿਆ। ਝਗੜਾ ਤੇ ਮਾਲਕਾਂ ਮਾਲਕਾਂ ਦਾ, ਮੇਰਾ ਇਹਦੇ ਵਿੱਚ ਰੱਤੀ ਭਰ ਵੀ ਦੋਸ਼ ਨਹੀਂ। ਮੇਰੇ ਮਾਲਕ ਦੀਆਂ ਬਾਹਾਂ ਵਿੱਚ ਇੰਨੀ ਕੁ ਤਾਕਤ ਹੈ। ਮੇਰਾ ਗੁਰੂ ਗ੍ਰੰਥ ਸਾਹਿਬ ਤਾਂ ਹੀ ਕਹਿੰਦਾ, ਸਿੱਖਾ, ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਏ। ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇਵ ਡਿਆਈ। ਭਾਵੇਂ ਕੋਈ ਕਿੰਨਾ ਮਾਣ ਕਰੇ, ਕਿਸ ਤੇ ਉੱਪਰ ਨਾ ਹੀ ਕੋਏ। ਕੌਣ ਡਰੈ ਡਰ ਕਿਸਕਾ ਹੋਏ, ਮੇਰੇ ਰੱਬ ਤੋਂ ਵੱਡਾ ਕੋਈ ਮਾਲਕ ਨਹੀਂ। ਸਤਿਗੁਰੂ ਗੁਰੂ ਅਰਜਨ ਸਾਹਿਬ ਅੱਜ ਕਹਿੰਦੇ ਨੇ, ਭਾਵੇਂ ਨਿਸ਼ਾਨੇ ਤੂੰ ਜਿਤਨੇ ਮਰਜ਼ੀ ਤਕੜੇ ਲਾ ਲੈ, ਪਰ ਜੇ ਰੱਖਣ ਵਾਲਾ ਮੇਰਾ ਵਾਹਿਗੁਰੂ ਏ, ਤੂੰ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਵਿੱਚ ਹਜ਼ੂਰ ਗੁਰੂ ਅਰਜਨ ਦੇਵ ਜੀ ਨੇ ਉਦਾਹਰਣ ਦਿੱਤੀ, ਜਿਵੇਂ ਆਪਾਂ ਇਤਿਹਾਸ ਵਿੱਚ ਵੀ ਸੁਣੇ, ਪਿਰਥੀਆ ਸ਼ੁਰੂ ਤੋਂ ਹੀ ਗੁਰੂ ਅਰਜਨ ਸਾਹਿਬ ਨਾਲ ਈਰਖਾ ਕਰਦਾ, ਪਰ ਇਹ ਇਤਿਹਾਸਕ ਤੱਥ ਨੇ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਬੈਠੇ ਨੇ। ਸੱਕੇ ਭਰਾ ਪਿਰਥੀਆ ਜਿਹੜਾ ਕੋਠੇ ਪਿੰਡ ਵਿੱਚ ਰਹਿੰਦਾ, ਇਹਨੇ ਇੱਕ ਬਿਉਂਤ ਗੁੰਦੀ ਏ, ਇਹਨੇ ਇੱਕ ਸ਼ਡ ਜੰਤਰ ਰਚਿਆ। ਤੇ ਸ਼ਡ ਜੰਤਰ ਕੀ ਕਿ ਗੁਰੂ ਅਰਜਨ ਸਾਹਿਬ ਨੂੰ ਖਤਮ ਕਰਦਿਆਂ ਤੇ ਇਸ ਗੁਰਗੱਦੀ ਦਾ ਮਾਲਕ ਮੈਂ ਬਣ ਜਾਵਾਂ। ਜੋ ਕੁਝ ਰਾਜ ਭਾਗ ਸਿੱਖ ਗੁਰੂ ਨੂੰ ਮੱਥੇ ਟੇਕਦੇ ਨੇ, ਇਹ ਮੇਰੇ ਚਰਨਾਂ ਵਿੱਚ ਆ ਜਾਣ। ਤੇ ਇੰਨੀ ਕੁ ਨੀਚ ਬਿਰਤੀ ਤੇ ਉਤਰ ਗਿਆ ਪਿਰਥੀਆ, ਇਹਨੇ ਸੁਲੀ ਖਾਂ ਦੇ ਨਾਲ ਆਪਣਾ ਹੱਥ ਵਧਾਇਆ ਤੇ ਇੱਕ ਗੱਲ ਕਹੀ, ਸੁਲੀ ਖਾਂ, ਵੱਡਾ ਮੈਂ ਆ, ਜੇ ਕਿਤੇ ਭਲਿਆ ਤੂੰ ਮੈਨੂੰ ਇੱਕ ਵਾਰੀ ਗੁਰਗੱਦੀ ਦਵਾ ਦੇ, ਤੂੰ ਜੋ ਕਹੇਗਾ ਮੈਂ ਤੇਰੀ ਸੇਵਾ ਕਰ ਦਿਆਂਗਾ। ਮੇਰੇ ਛੋਟੇ ਭਰਾ ਅਰਜਨ ਦੇਵ ਨੂੰ ਖਤਮ ਕਰ ਦੇ, ਜਦੋਂ ਮੈਂ ਗੁਰਗੱਦੀ ਤੇ ਬਹਿ ਗਿਆ। ਤੇ ਯਾਦ ਰੱਖ, ਤੂੰ ਜੋ ਕਹੇਗਾ ਮੈਂ ਤੇਰੇ ਇਸ਼ਾਰਿਆਂ ਤੇ ਕੰਮ ਕਰਾਂਗਾ। ਇਹ ਕੇਵਲ ਸਾਖੀ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮਾਣ ਨੇ। ਮੈਂ ਅਰਜ਼ ਇਹ ਕਰ ਰਿਹਾ ਵਿੱਚ, ਕਰਤਾ ਪੁਲਖ ਖਲੋਵਾ, ਬਾਲ ਨਾ ਵਿੰਗਾ ਹੋਵਾ। ਜੇ ਰੱਬ ਹੈ ਤਾਂ ਕਿਸੇ ਕੀ ਵਿਗਾੜ ਲੈਣਾ। ਸਤਿਗੁਰੂ ਕੇ ਪਿਆਰਿਓ, ਸੁਲੀ ਆਇਆ, ਇੱਧਰ ਸੁਲੀ ਵਾਹੋ ਦਾਈ ਅੰਮ੍ਰਿਤਸਰ ਨੂੰ ਤੁਰਦਾ ਆਉਂਦਾ। ਤੇ ਜਦੋਂ ਪਹੁੰਚਿਆ ਪਿਰਥੀਏ ਦੇ ਪਿੰਡ, ਸੰਗਤ ਨੂੰ ਪਤਾ ਲੱਗਾ ਤੇ ਕੁਝ ਕੁ ਸਿੱਖ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਨੇ। ਤੇ ਅੰਮ੍ਰਿਤਸਰ ਜਾ ਕੇ ਅਰਜ਼ ਕੀਤੀ, ਕਹਿਣ ਲੱਗੇ, ਹੇ ਗੁਰਦੇਵ, ਤੁਸੀਂ ਸਮਰੱਥ ਹੋ, ਪਰ ਇੱਕ ਸਾਡਾ ਅੰਦਰ ਥੋੜਾ ਜਿਹਾ ਚਿੰਤਾ ਤੁਰ ਹੋ ਗਿਆ ਹੈ, ਤੁਸੀਂ ਕਿਰਪਾ ਕਰਕੇ ਇੱਕ ਬਖਸ਼ਿਸ਼ ਕਰੋਗੇ ਸਾਡੇ ਤੇ? ਪੁੱਛਿਆ, ਦੱਸੋ। ਕਹਿਣ ਲੱਗੇ, ਦਾਤਾ ਜੀ, ਪਿਰਥੀਏ ਨੇ ਸੁਲਹੀ ਨੂੰ ਚਾੜ ਕੇ ਲਿਆਂਦਾ ਹੈ, ਤੇ ਸੁਲਹੀਏ ਇਹ ਕਹਿ ਰਿਹਾ ਹੈ ਕਿ ਮੈਂ ਗੁਰੂ ਅਰਜਨ ਸਾਹਿਬ ਨੂੰ ਖਤਮ ਕਰ ਦੇਣਾ, ਜਾਂ ਤੁਹਾਨੂੰ ਕੈਦ ਕਰ ਲਵੇਗਾ ਜਾਂ ਮਾਰ ਦੇਗਾ। ਤੇ ਮੇਰੇ ਦਾਤਾ ਜੀ, ਇੱਕ ਕਿਰਪਾ ਕਰੋ, ਜੇ ਕਿਤੇ ਕਲਮ ਦੇ ਨਾਲ ਕਿਸੇ ਕਾਗਜ਼ ਤੇ ਚਾਰ ਹਰਫ਼ ਲਿਖ ਦਿਓ, ਇੱਕ ਚਿੱਠੀ ਆਪਾਂ ਸੁਲਹੀ ਨੂੰ ਪਾ ਦਈਏ, ਤੇ ਚਿੱਠੀ ਵਿੱਚ ਲਿਖ ਦਈਏ ਕਿ ਐ ਸੁਲਹੀ, ਤੇਰਾ ਤੇ ਸਾਡਾ ਕੋਈ ਝਗੜਾ ਨਹੀਂ, ਠੀਕ ਹੈ, ਤੂੰ ਬਾਦਸ਼ਾਹ ਦਾ ਥਾਪਿਆ ਹੋਇਆ ਹਾਕਮ ਏ, ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ, ਸਤਿਗੁਰੂ ਇੱਕ ਸੁਲਾਹ ਕਰਨ ਵਾਸਤੇ ਚਿੱਠੀ ਲਿਖ ਦਿਓ। ਤੇ ਜਿਹਨੂੰ ਇੱਕ ਤੇ ਭਰੋਸਾ ਸੀ ਨਾ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਨਹੀਂ ਸਿੱਖੋ, ਇਸ ਹੱਥ ਨਾਲ ਕਲਮ ਚੱਲੇਗੀ ਜ਼ਰੂਰ, ਪਰ ਇਸ ਕਲਮ ਵਿੱਚ ਸਿਫਤ ਲਿਖਾਂਗਾ ਗੁਰੂ ਨਾਨਕ ਦੀ ਬਾਣੀ ਦੀ। ਇਸ ਹੱਥ ਵਿੱਚ ਕਲਮ ਲੈ ਕੇ ਮੈਂ ਸਿਫਤ ਕਰਾਂਗਾ ਆਪਣੇ ਕਰਤੇ ਪੁਰਖ ਵਾਹਿਗੁਰੂ ਦੀ। ਇਸ ਤਨ ਨੂੰ ਬਚਾਉਣ ਵਾਸਤੇ ਮੈਂ ਸੁਲੀ ਖਾਂ ਨੂੰ ਆਪਣੇ ਹੱਥ ਨਾਲ ਪੱਤਰਕਾ ਚਿੱਠੀ ਬਿਲਕੁਲ ਨਹੀਂ ਲਿਖਣੀ। ਤੇ ਸਿੱਖਾਂ ਕਿਹਾ, ਸਤਿਗੁਰੂ, ਜੇ ਪੱਤਰਕਾ ਨਹੀਂ ਲਿਖਣੀ, ਚਿੱਠੀ ਨਹੀਂ ਲਿਖਣੀ, ਤੇ ਕਿਰਪਾ ਕਰੋ, ਦੋ ਆਦਮੀ ਭੇਜ ਦਿਓ, ਅੱਗੋ ਜਾ ਕੇ ਉਹਨੂੰ ਸਮਝਾ ਬੁਝਾ ਦੇਣ ਕੁਝ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਨਹੀਂ, ਮੈਂ ਸਿੱਖਾਂ ਦੇ ਘਰ ਚੱਲ ਕੇ ਜਾਵਾਂਗਾ,
ਸਿੱਖ ਗੁਰੂ ਘਰ ਚੱਲ ਕੇ ਆਉਣਗੇ, ਪਰ ਇਸ ਤਨ ਨੂੰ ਬਚਾਉਣ ਦੀ ਖਾਤਰ ਮੈਂ ਕਿਸੇ ਵੀ ਸਿੱਖ ਨੂੰ ਬਾਦਸ਼ਾਹ ਦੀ ਹਜ਼ੂਰੀ ਸੁਲੀ ਖਾਨ ਦੇ ਕੋਲ ਨਹੀਂ ਭੇਜਣਾ। ਤੇ ਸਿੱਖ ਕਹਿੰਦੇ ਨੇ, ਦਾਤਾ ਫਿਰ ਕੁਝ ਸੋਚਿਆ ਜੇ, ਉਹ ਤਾਂ ਚੜਿਆ ਆਉਂਦਾ ਵਾਹੋਦਾਈ ਤੁਹਾਨੂੰ ਖਤਮ ਕਰ ਲਈ। ਮੇਰੇ ਗੁਰੂ ਅਰਜਨ ਸਾਹਿਬ ਦੇ ਨੇਤਰ ਮੁੰਦ ਗਏ, ਜਿਨ੍ਹਾਂ ਨੂੰ ਇੱਕ ਰੱਬ ਤੇ ਭਰੋਸਾ ਸੀ, ਨੇਤਰ ਬੰਦ ਹੋ ਗਏ। ਸਿੱਖ ਦੇਖਦੇ ਪਏ ਨੇ ਹਜ਼ੂਰ ਦੇ ਚਿਹਰੇ ਤੇ ਨੂਰ ਆਇਆ, ਤੇ ਗੁਰਦੇਵ ਦੇ ਮੁੱਖ ਵਿੱਚੋਂ ਜਿਹੜੇ ਬਚਨ ਨਿਕਲੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਕਹਿੰਦੇ ਨੇ ਪ੍ਰਥਮੈ ਮਤਾ ਦਰ ਤੇ ਪਹਿਲੀ ਸਲਾਹ ਦਿੱਤੀ ਗਈ, ਜੇ ਪੱਤਰੀ ਚਲਾਵੋ ਕੋਈ ਨਾ ਕੋਈ ਚਿੱਠੀ ਲਿਖ ਦਿਓ, ਪੱਤਰਿਕਾ ਲਿਖ ਦਿਓ। ਦੁਤੀਆ ਮਤਾ ਦੂਜੀ ਸਲਾਹ ਦਿੱਤੀ ਗਈ, ਦੋਏ ਮਾਨਕ ਪਹੁੰਚਾਵੋ, ਕੋਈ ਦੋਏ ਆਦਮੀ ਭੇਜ ਦਿਓ ਜਿਹੜੇ ਜਾ ਕੇ ਸੁਲਾ ਸਫਾਈ ਦੀ ਗੱਲ ਕਰਨ। ਪ੍ਰਥਮੈ ਮਤਾ ਜੇ ਪੱਤਰੀ ਚਲਾਵੋ, ਦੁਤੀਆ ਮਤਾ ਦੋਏ ਮਾਨਕ ਪਹੁੰਚਾਵੋ, ਤ੍ਰਿਤੀਆ ਮਤਾ ਕਿਛ ਕਰੋ ਉਪਾਇਆ। ਤੇ ਮੇਰੇ ਗੁਰੂ ਨੇ ਇੱਕੋ ਗੱਲ ਕਹੀ, ਸਿੱਖੋ ਮੈਂ ਸਭ ਕਿਛ ਛੋੜ, ਪ੍ਰਭ ਤੂੰ ਹੀ ਧਿਆਇਆ, ਮੈਂ ਦੁਨੀਆਂ ਦੇ ਆਸਰੇ ਛੱਡ ਕੇ ਕੇਵਲ ਇੱਕ ਓੰਕਾਰ ਦੀ ਓਟ ਲਈ, ਮੈਂ ਉਹਨੂੰ ਧਿਆਇਆ। ਸਾਧ ਸੰਗਤ, ਇਹ ਕੇਵਲ ਕਹਾਣੀ ਨਹੀਂ, ਜਿੱਥੇ ਇਤਿਹਾਸ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਤੇ ਮੋਹਰ ਪਈ ਲਾਂਦੀ ਏ। ਸੁਲੀ ਆਇਆ, ਪਿਰਥੀਏ ਦੇ ਪਿੰਡ ਕੋਠੇ ਪਹੁੰਚਿਆ, ਤੇ ਉਸ ਵਕਤ ਪਿਰਥੀਏ ਨੇ ਕੁਝ ਕੁ ਇੱਟਾਂ ਦੇ ਆਵੇ ਪਾਏ ਨੇ, ਤੇ ਇਹ ਸ਼ਾਮ ਦੇ ਵਕਤ ਸੋਚਦਾ ਕਿ ਚਲੋ ਸੁਲੀ ਖਾਨ ਨੂੰ ਆਪਣੀ ਜ਼ਮੀਨ ਭੋਏ ਭਾਂਡਾ ਦਿਖਾਵਾਂ। ਸੁਲੀ ਦੇ ਮਨ ਵਿੱਚ ਇੰਨਾ ਕੁ ਪ੍ਰਭਾਵ ਬਣ ਜਾਏ ਕਿ ਵਾਕਈ ਪਿਰਥੀਆ ਬਹੁਤ ਉੱਚਾ ਧਨਾੜ ਪੁਰਸ਼ ਹੈ। ਤੇ ਗਿਆਨੀ ਗਿਆਨ ਸਿੰਘ ਨੇ ਇੱਥੇ ਬੜੇ ਕਮਾਲ ਦੀ ਗੱਲ ਲਿਖੀ, ਉਹ ਲਿਖਦੇ ਨੇ, ਸ਼ਾਮ ਨੂੰ ਪਿਰਥੀਆ ਤੇ ਸੁਲੀ ਆਪਸ ਵਿੱਚ ਬੈਠੇ ਨੇ, ਤੇ ਪਿਰਥੀਆ ਕਹਿੰਦਾ ਸੁਲੀ ਨੂੰ ਕਿ ਦੇਖ ਜੇ ਗੁਰੂ ਅਰਜਨ ਸਾਹਿਬ ਨੂੰ ਕੈਦ ਕਰ ਲੈ ਤੇ ਯਾਦ ਰੱਖੀ ਮੈਂ ਤੇਰੇ ਘਰ ਨੂੰ ਦੌਲਤ ਨਾਲ ਭਰ ਦਿਆਂਗਾ। ਤੇ ਸੁਲੀ ਕਹਿੰਦਾ ਪਿਰਥੀਏ ਘਬਰਾ ਨਾ, ਅੱਜ ਸ਼ਾਮ ਹੈ ਨਾ, ਕੱਲ ਦੀ ਸ਼ਾਮ ਆਉਣ ਦੀ ਦੇਰ ਏ, ਗੁਰੂ ਅਰਜਨ ਜਾਂ ਤਾਂ ਖਤਮ ਹੋਵੇਗਾ ਜਾਂ ਉਹਦੇ ਪਰਿਵਾਰ ਨੂੰ ਕੈਦ ਕਰਕੇ ਸੱਟ ਦੇਵਾਂਗਾ ਜੰਜੀਰਾਂ ਵਿੱਚ ਜਕੜ ਕੇ। ਕੱਲ ਸ਼ਾਮ ਨੂੰ ਤੂੰ ਗੁਰੂ ਨਾਨਕ ਦੇ ਤਖ਼ਤ ਤੇ ਬੈਠਾ ਹੋਵੇਗਾ। ਪਰ ਮੇਰੇ ਗੁਰਦੇਵ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਬੰਦਾ ਸੋਚਦਾ ਬਹੁਤ ਕੁਝ ਏ, ਪਰ ਖੁੰਦਾ ਉਹ ਹੋਵੇ ਜਿਹੜਾ ਮੇਰੇ ਵਾਹਿਗੁਰੂ ਨੂੰ ਪ੍ਰਵਾਨ ਹੋਵੇ। ਸਲਾਹ ਕਰਦੇ ਨੇ ਕਿ ਕੱਲ ਸ਼ਾਮ ਤੱਕ ਗੁਰੂ ਅਰਜਨ ਸਾਹਿਬ ਖਤਮ, ਪਰ ਮੇਰਾ ਗੁਰੂ ਬਾਬਾ ਗੁਰੂ ਤੇਗ ਬਹਾਦਰ ਜੀ ਕਹਿੰਦਾ ਨਰ ਚਾਹਤ ਕਛ ਔਰ, ਔਰੈ ਕੀ ਔਰੈ ਭਈ, ਚਿਤਵਤ ਰਹੋ ਠਗੌਰ, ਨਾਨਕ ਫਾਂਸੀ ਗੱਲ ਭਰੀ। ਬਾਣੀ ਵਿੱਚ ਬੜੇ ਕਮਾਲ ਦੇ ਪ੍ਰਮਾਣ ਹਜ਼ੂਰ ਨੇ ਦਿੱਤੇ। ਕਈ ਵਾਰੀ ਬੰਦਾ ਸੋਚਦਾ ਮੈਂ ਤਾਕਤਵਾਰ ਹਾਂ, ਪਰ ਯਾਦ ਰੱਖਣਾ ਰੱਬ ਨੇ ਉਸ ਤੋਂ ਵੀ ਵੱਡਾ ਕੋਈ ਇਨਸਾਨ ਪੈਦਾ ਕੀਤਾ ਹੁੰਦਾ ਜਿਹੜਾ ਉਹਦੇ ਸਿਰ ਤੇ ਕੁੰਡਾ ਰੱਖ ਦਿੰਦਾ। ਆ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਭਾਵੇਂ ਮੌਤ ਨਾਲ ਸੰਬੰਧਿਤ, ਪਰ ਇਹਦੇ ਅਰਥ ਮੈਂ ਕਈ ਵਾਰੀ ਇਸ ਢੰਗ ਨਾਲ ਲੈਣਾ ਵਾ। ਬਾਬਾ ਜੀ ਕਹਿੰਦੇ ਨੇ ਦਰਿਆ ਦੇ ਕੰਢੇ ਤੇ ਬਗਲਾ ਬੈਠਾ ਤੇ ਬਗਲਾ ਕੇਲ ਕਰਦਾ, ਸਾਨੂੰ ਸਭ ਨੂੰ ਪਤਾ। ਤੇ ਬਗਲੇ ਦਾ ਕੰਮ ਹੈ ਮੱਛੀਆਂ ਛੋਟਾ ਛੋਟਾ ਪੂੰਗ ਪਕੜਨਾ ਤੇ ਡੱਡੀਆਂ ਪਕੜਨੀਆਂ, ਇਹਦਾ ਮਤਲਬ ਬਗਲਾ ਸ਼ਿਕਾਰੀ ਏ। ਬਗਲਾ ਦਰਿਆ ਦੇ ਕੰਢੇ ਤੇ ਆਉਂਦਾ ਕਈਆਂ ਦੀ ਮੌਤ ਦਾ ਸੰਦੇਸ਼ ਲੈ ਕੇ, ਪਰ ਇਸ ਬਗਲੇ ਭੋਲੇ ਨੂੰ ਇੰਨਾ ਪਤਾ ਨਹੀਂ ਤੂੰ ਡੱਡੀਆਂ ਤੇ ਮੱਛੀਆਂ ਦੀ ਮੌਤ ਬਣ ਕੇ ਆਇਆ, ਰੱਬ ਨੇ ਤੇਰੀ ਮੌਤ ਬਹੁਤ ਬਾਜ ਦੇ ਹੱਥ ਵਿੱਚ ਲਿਖੀ ਏ, ਤੂੰ ਕਿਸੇ ਦਾ ਸ਼ਿਕਾਰ ਖੇਡਣਾ, ਬਾਜ ਨੇ ਤੇਰਾ ਸ਼ਿਕਾਰ ਖੇਡ ਜਾਂਦਾ, ਕਿਉਂਕਿ ਇੱਕ ਦੂਜੇ ਉੱਤੇ ਕੁੰਡਾ ਰੱਖਿਆ। ਇਹੀ ਕਾਰਨ ਮੇਰੇ ਹਜ਼ੂਰ ਨੇ ਕਿਹਾ ਦਰਿਆ ਵੈ ਕੰਨੈ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ। ਕਦੀ ਸੋਚਿਆ ਸੀ ਬਗਲੇ ਨੇ ਮੈਨੂੰ ਕੋਈ ਪਕੜਨ ਵਾਲਾ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਤੇ ਬੰਦਾ ਸੋਚਦਾ ਕੁਝ ਤੇ ਸਾਹਿਬ ਕਹਿੰਦੇ ਨੇ ਜੋ ਮਨ ਚੇਤਨਾ ਚੇਤੇ ਸਨ ਗਾਲੀ ਰੱਬ ਕੀਆਂ। ਸੁਲੀ ਕਹਿੰਦਾ ਕੱਲ ਸ਼ਾਮ ਤੱਕ ਇਸ ਤਖ਼ਤ ਦਾ ਮਾਲਕ ਤੂੰ ਹੋਵੇਗਾ। ਧਿਆਨ ਰੱਖਣਾ ਸਾਧ ਸੰਗਤ, ਗੁਰੂ ਇਤਿਹਾਸ ਵਿੱਚ ਵਰਨਾ ਨੇ ਸ਼ਾਮ ਨੂੰ ਪਿਰਥੀਆ ਸੁਲੀ ਨੂੰ ਇੱਟਾਂ ਦੇ ਆਵੇ ਦਿਖਾਣ ਲੈ ਗਏ, ਅੱਗ ਦੇ ਲਾਂਬੂ ਪੈ ਨਿਕਲਦੇ ਨੇ। ਗਿਆਨੀ ਗਿਆਨ ਸਿੰਘ ਲਿਖਦੇ ਨੇ ਅਚਨਚੇਤ ਇਹਦੇ ਘੋੜੇ ਦੇ ਨੇੜੇ ਇੱਕ ਪੰਛੀ ਆਇਆ। ਕਵੀ ਸੰਤੋਖ ਸਿੰਘ ਹੋਰਾਂ ਨੇ ਗੱਲ ਹੀ ਲਿਖੀ, ਕਹਿੰਦੇ ਨੇ ਸੁਲੀ ਜਿਹੜਾ ਮਾਨ ਵਿੱਚ ਮਤਾ, ਇਹਦੇ ਘੋੜੇ ਦੇ ਨੇੜੇ ਇੱਕ ਪੰਛੀ ਆਇਆ, ਉਸ ਪੰਛੀ ਨੇ ਆਪਣੇ ਖੰਭ ਹਿਲਾਏ ਨੇ, ਤੇ ਉਹਦੇ ਖੰਭਾਂ ਦੀ ਆਵਾਜ਼ ਜਦੋਂ ਘੋੜੇ ਦੇ ਕੰਨਾਂ ਵਿੱਚ ਪਈ, ਘੋੜਾ ਡਰ ਕੇ ਤਰਬ ਕੇ ਇੱਕੋ ਦਮ ਇੱਟਾਂ ਦੇ ਆਵੇ ਵਿੱਚ ਡਿੱਗ ਪਿਆ। ਅੱਗ ਦੇ ਲਾਂਬੂ ਪੈ ਬਲਦੇ ਸਨ, ਜਿਹੜਾ ਸੁਲਹੀ ਗੁਰੂ ਅਰਜਨ ਸਾਹਿਬ ਨੂੰ ਖਤਮ ਆਇਆ ਉਹ ਕੁਰਲਾਂਦਾ ਖਤਮ ਹੋ ਗਿਆ, ਜਿੰਦੇ ਜੀ ਅੱਗ ਨੇ ਉਹਨੂੰ ਸਾੜ ਕੇ ਸਵਾਹ ਕਰ ਦਿੱਤਾ। ਤਿਆਰ ਰੱਖਣਾ। ਗੁਰੂ ਜਦੋਂ ਰੱਬ ਵੱਲ ਹੋਵੇ ਕਿਸੇ ਨੇ ਕੀ ਵਿਗਾੜਨਾ। ਸੁਲਹੀ ਨੂੰ ਆਵੇ ਵਿੱਚੋਂ ਸੜੇ ਭੁੱਜੇ ਨੂੰ ਕੱਢਿਆ, ਉਹਨੂੰ ਦਫਨਾ ਦਿੱਤਾ ਤੇ ਸਿੱਖਾਂ ਨੇ ਜਾ ਕੇ ਫਿਰ ਕਿਹਾ, ਗੁਰੂ ਅਰਜਨ ਸਾਹਿਬ ਦੇਖ ਤੇਰੀ ਤਾਕਤ ਤੇਰੀ ਕਰਾਮਾਤ, ਸੁਲਹੀ ਤਾਂ ਜਿਉਂਦੇ ਜੀ ਸੜ ਗਿਆ ਤੇ ਜੇ ਕੋਈ ਹੁੰਦਾ ਨਾ ਕੋਛਾ ਮੇਰੇ ਵਰਗਾ ਹਿਰਦਾ, ਉਹ ਕਹਿੰਦਾ ਦੇਖਦਾ ਮੇਰੀ ਤਾਕਤ, ਮੈਂ ਸੁਲਹੀ ਨੂੰ ਠੋਕ ਕੇ ਰੱਖ ਦਿੱਤਾ। ਪਰ ਗੁਰੂ ਅਰਜਨ ਸਾਹਿਬ ਦੇ ਹੱਥ ਜੁੜ ਗਏ, ਸਿੱਖਾਂ ਨੂੰ ਕਹਿੰਦੇ ਨੇ ਸਿੱਖੋ ਨਹੀਂ ਮੈਂ ਕੁਛ ਨਹੀਂ ਕੀਤਾ, ਤੇ ਉੱਤੇ ਸ਼ਬਦ ਕਿਹਾ ਬਿਲਾਵਲ ਮਹੱਲਾ ਪੰਜਵਾਂ, ਸੁਲਹੀ ਤੇ ਨਾਰਾਇਣ ਰਾਖ, ਮੈਨੂੰ ਉਸ ਨੇ ਰੱਖਿਆ ਜਿਹਨੂੰ ਮੈਂ ਦਿਨ ਰਾਤ ਚੇਤੇ ਕਰਨਾ, ਜਿਹਦੇ ਬਾਰੇ ਮੈਂ ਕਹਿੰਦਾ ਸਾਂ ਮੈਂ ਸਭ ਕਿਚ ਛੋੜ ਪ੍ਰਭ ਤੂੰ ਹੀ ਪਿਆਇਆ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾ ਪਾਕ, ਕਹਿ ਲੱਗੇ ਦੇਖੋ ਨਪਾਕ ਹੋ ਕੇ ਮਰਿਆ, ਮੰਦਾ ਚਿਤਵਚ ਚਿਤਵਚ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਕਹਿ ਲੱਗੇ ਪੁੱਤਰ ਮੀਤ ਧਨ ਕਿਛੂ ਨਾ ਰਹੇਸ, ਛੋੜ ਗਿਆ ਸਭ ਭਾਈ ਸਾਖ, ਕਹੁ ਨਾਨਕ ਤਿਸ ਪ੍ਰਭ ਬਲਿਹਾਰੀ, ਮੈਂ ਉਸ ਵਾਹਿਗੁਰੂ ਤੋਂ ਕੁਰਬਾਨ ਜਿਸ ਜਨ ਕਾ ਕੀਨੋ ਪੂਰਨ ਵਾਕ, ਜਿਨੇ ਸੇਵਕ ਦੀ ਪੈਜ ਰੱਖ ਲਈ। ਅਸਲ ਵਿੱਚ ਜਿਹਦੇ ਨਾਲ ਰੱਬ ਹੋਵੇ ਉਹਦਾ ਕਦੀ ਕੁਝ ਕੋਈ ਵਿਗਾੜ ਨਹੀਂ ਦੇ ਸਕਦਾ। ਸਤਿਗੁਰੂ ਨੇ ਕਮਾਲ ਦੇ ਬਚਨ ਕਹਿ, ਕਈ ਵਾਰੀ ਅਸੀਂ ਸੋਚਨੇ ਆ ਬੰਦਾ ਹਾਰ ਗਿਆ, ਇੱਕ ਹੁੰਦਾ ਹਾਰ ਜਾਣਾ ਇੱਕ ਹੁੰਦਾ ਹਾਰ ਮੰਨ ਲੈਣੀ, ਦੋਨਾਂ ਵਿੱਚ ਬੜਾ ਅੰਤਰ ਜੇ। ਯਾਦ ਰੱਖਣਾ ਗੁਰੂ ਇਤਿਹਾਸ ਬੋਲਦਾ, ਗੁਰੂ ਕਲਗੀ ਵਾਲੇ ਦੇ ਚਾਰੇ ਪੁੱਤਰ ਕੋਹ ਦਿੱਤੇ, ਦੁਨੀਆਂ ਦੀਆਂ ਨਜ਼ਰਾਂ ਵਿੱਚ ਕਹਾਂਗੇ ਗੁਰੂ ਗੋਬਿੰਦ ਸਿੰਘ ਹਾਰ ਗਿਆ, ਪਰ ਚੇਤੇ ਰੱਖਿਓ ਮੇਰੇ ਗੁਰੂ ਨੇ ਹਾਰ ਮੰਨੀ ਨਹੀਂ। ਔਰੰਗਜ਼ੇਬ ਨੂੰ ਚਿੱਠੀ ਲਿਖਦਾ ਮੇਰਾ ਗੁਰੂ, ਚਾਰ ਪੁੱਤਰ ਸ਼ਹੀਦ ਹੋ ਚੁੱਕੇ ਨੇ, ਵੱਡਿਆਂ ਤੋਂ ਬਾਅਦ ਜਦੋਂ ਛੋਟਿਆਂ ਦੀ ਖਬਰ ਆਉਂਦੀ ਹੈ ਤੇ ਕਲਮ ਚੁੱਕਦਾ ਮੇਰਾ ਗੁਰੂ ਤੇ ਲਿਖਦਾ ਜ਼ਫਰਨਾਮਾ, ਇਹਦਾ ਮਤਲਬ ਹੈ ਜਿੱਤ ਦੀ ਚਿੱਠੀ ਔਰੰਗਜ਼ੇਬ, ਮੈਂ ਦੁਨੀਆਂ ਵਿੱਚੋਂ ਹਾਰ ਕੇ ਨਹੀਂ ਮੈਂ ਦੁਨੀਆਂ ਵਿੱਚੋਂ ਜਿੱਤ ਕੇ ਜਾਣਾ ਪਿਆ। ਤੇ ਕੁਝ ਕੁ ਦੋ ਕੁ ਬਚਨ ਜਿਹੜੇ ਹਜ਼ੂਰ ਨੇ ਕਹਿ ਇਹਦੇ ਨਾਲ ਹੀ ਸੰਬੰਧਿਤ ਨੇ, ਜਿਹਦਾ ਰਾਖਾ ਵਾਹਿਗੁਰੂ ਉਹਦਾ ਕੋਈ ਕੋਈ ਵਿਗਾੜ ਨਹੀਂ ਸਕਦਾ। ਸਾਹਿਬ ਕਹਿੰਦੇ ਨੇ ਔਰੰਗਜ਼ੇਬ, ਮੈਂ ਸੁਣਿਆ ਕਿ ਜਿਹਦੇ ਸਿਰ ਤੋਂ ਖੁਮਾ ਪੰਛੀ ਲੰਘ ਜਾਏ ਨਾ ਉਹ ਬੰਦਾ ਭਾਗਾਂ ਵਾਲਾ ਹੁੰਦਾ। ਤੇ ਯਾਦ ਰੱਖੀ ਜਿਹਦੇ ਸਿਰ ਦੇ ਉੱਪਰ ਖੁਮਾ ਪੰਛੀ ਹੋਵੇ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਮੇਰੇ ਸਿਰ ਤੇ ਵਾਹਿਗੁਰੂ ਖੁਮਾ ਪੰਛੀਏ ਤੇ ਤੇਰੇ ਵਰਗੇ ਚਲਾਕ ਕਾਂ ਮੇਰਾ ਕੁਝ ਵੀ ਨਹੀਂ ਵਿਗਾੜ ਸਕਦੇ। ਜੇ ਵਾਹਿਗੁਰੂ ਮੇਰੇ ਨਾਲ ਤੇ ਮੈਨੂੰ ਤੇਰੀ ਪਰਵਾਹ ਕੋਈ ਨਹੀਂ। ਸਤਿਗੁਰੂ ਨੇ ਜਿਹੜਾ ਸ਼ੇਰ ਕਿਹਾ, ਕਹਿਣ ਲੱਗੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼, ਪਰ ਔਰੰਗਜ਼ੇਬ ਖੁਦਾਵੰਦ ਬਖਸ਼ੰਦਾ ਐਸ ਅਰਸ਼। ਅਗਲਾ ਬਚਨ ਕਿਹਾ, ਹੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਮੇਰੇ ਸਿਰ ਦੇ ਉੱਤੇ ਅਕਾਲ ਪੁਰਖ ਹੁਮਾ ਪੰਛੀ ਦਾ ਸਾਇਆ। ਹੁਮਾਰਾ ਕਸੇ ਸਾਇਆ ਕੇ ਆਇਦ ਬਜ਼ੇਰ, ਔਰੰਗਜ਼ੇਬ ਬਰੋ ਦਸਤ ਦਾਰਦ ਨਾ ਜਾਗੇ ਦਲੇਰ, ਜਾਗੇ ਦਰ ਤੇ ਕਾਂ, ਕਹਿੰਦੇ ਨੇ ਕਾਂ ਜਿਤਨਾ ਮਰਜ਼ੀ ਦਲੇਰ ਹੋਵੇ ਜਿਹਦੇ ਸਿਰ ਤੇ ਹੁਮਾ ਪੰਛੀ ਹੋਵੇ ਉਹਦਾ ਕਾਂ ਨੇ ਕੀ ਵਿਗਾੜ ਲੈਣਾ। ਸਤਿਗੁਰੂ ਨੇ ਦੂਸਰਾ ਸ਼ੇਰ ਕਿਹਾ, ਕਹਿਣ ਲੱਗੇ ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ, ਹੇ ਔਰੰਗਜ਼ੇਬ ਜੇ ਕੋਈ ਮਨੁੱਖ ਸ਼ੇਰ ਦੇ ਕੋਲ ਖਲੋਤਾ ਹੋਵੇ ਤੇ ਸ਼ੇਰ ਦੇ ਕੋਲ ਖਲੋਤੇ ਨੂੰ ਭੇੜ ਆ ਕੇ ਕਹਿ ਮੈਂ ਤੈਨੂੰ ਖਤਮ ਕਰ ਦਿਆਂਗੀ, ਬੱਕਰੀ ਕਹਿ ਮੈਂ ਤੈਨੂੰ ਸਿੰਘ ਮਾਰ ਕੇ ਮਾਰ ਦਿਆਂਗੀ, ਹਿਰਨ ਆ ਕੇ ਕਹਿ ਮੈਂ ਤੈਨੂੰ ਖਤਮ ਕਰ ਦਿਆਂਗਾ, ਉਹ ਭਲਿਆ ਜਿਹੜਾ ਸ਼ੇਰ ਦੇ ਕੋਲ ਖਲੋਤਾ ਹੋਵੇ ਉਹ ਕਦੀ ਭੇਡ ਬੱਕਰੀ ਤੇ ਹਿਰਨ ਤੋਂ ਡਰਦਾ ਨਹੀਂ। ਮੇਰੇ ਨਾਲ ਵਾਹਿਗੁਰੂ ਸ਼ੇਰੇ ਤੇ ਤੇਰੇ ਵਰਗੀਆਂ ਭੇਡਾਂ ਬੱਕਰੀਆਂ ਦੀ ਮੈਂ ਕਦੀ ਪਰਵਾਹ ਕੀਤੀ। ਜਿਹਦਾ ਰਾਖਾ ਹੋਵੇ, ਸਾਹਿਬ ਕਹਿੰਦੇ ਨੇ ਕਸੇ ਪੁਸ਼ਤ ਉਪਦਤ ਪਸੇ ਸ਼ੇਰੇ ਨਰ, ਕਹਿ ਲੱਗੇ ਨਾ ਕੀਰਤ ਬੂਜੋ ਬੱਕਰੀ ਮੇਸ਼ੋ ਭੇਡ ਆਹੂ, ਆਹੂ ਦਾ ਅਰਥ ਹੈ ਹਿਰਨ ਗੁਜ਼ਰ, ਕਹਿੰਦੇ ਨੇ ਲੱਖਾਂ ਭੇਡ ਬੱਕਰੀਆਂ ਗੁਜ਼ਰ ਜਾਣ। ਜਿਹਦਾ ਰੱਬ ਵਾਹਿਗੁਰੂ ਨਾਲ ਹੋਵੇ ਉਹਨੂੰ ਕਿਸੇ ਦੀ ਪਰਵਾਹ ਨਹੀਂ। ਤੇ ਗੁਰੂ ਅਰਜਨ ਸਾਹਿਬ ਨੇ ਅੱਜ ਬਚਨ ਵੀ ਇਹ ਕੀਤਾ, ਕਹਿਣ ਲੱਗੇ ਮਿਰਗੀ ਪੇਖੰਤ, ਇੱਕੋ ਸ਼ਲੋਕ ਦੀ ਆਪਾਂ ਵਿਆਖਿਆ ਕਰਨੀ ਹੈ। ਮਿਰਗੀ ਪੇਖੰਤ, ਮਿਰਗੀ ਦਾ ਅਰਥ ਹੈ ਹਰਨੀ, ਪੇਖੰਤ ਪੇਖ ਦਾ ਅਰਥ ਹੁੰਦਾ ਵੇਖਣਾ, ਪੇਖੰਤ ਦਾ ਅਰਥ ਹੈ ਵੇਖਿਆ। ਮਿਰਗੀ ਜੰਗਲ ਵਿੱਚੋਂ ਨਿਕਲੀ ਹਰਨੀ, ਸ਼ਿਕਾਰੀ ਨੇ ਉਸ ਹਰਨੀ ਨੂੰ ਦੇਖਿਆ। ਸਾਹਿਬ ਕਹਿੰਦੇ ਨੇ ਫਿਰ ਕੀ ਕੀਤਾ, ਜਦੋਂ ਇਹਨੇ ਤੱਕਿਆ ਹਰਨੀ ਨੂੰ, ਮਿਰਗੀ ਪੇਖੰਤ ਬਦਕ, ਬਦਕ ਦਾ ਅਰਥ ਹੈ ਸ਼ਿਕਾਰੀ, ਸ਼ਿਕਾਰੀ ਨੇ ਆਪਣੀਆਂ ਅੱਖਾਂ ਨਾਲ ਜੰਗਲ ਵਿੱਚੋਂ ਨਿਕਲਦੀ ਹਰਨੀ ਤੱਕੀ। ਸਾਹਿਬ ਕਹਿੰਦੇ ਨੇ ਪ੍ਰਹਾਰੇਣ, ਇੱਕ ਸ਼ਬਦ ਹੈ ਪ੍ਰਹਾਰ, ਪ੍ਰਹਾਰ ਦਾ ਅਰਥ ਹੁੰਦਾ ਸੱਟ ਮਾਰਨੀ, ਚੋਟ ਮਾਰਨੀ। ਪ੍ਰਹਾਰੇਣ ਕਹਿਣ ਲੱਗੇ ਉਸੇ ਵਕਤ ਸ਼ਿਕਾਰੀ ਨੇ ਇੱਕ ਸੱਟ ਮਾਰੀ। ਕੀ ਮਾਰੀ ਸਾਹਿਬ? ਕਹਿੰਦੇ ਨੇ ਲੱਖ ਲੱਖ। ਇੱਥੇ ਲੱਖ ਦਾ ਅਰਥ ਆ ਗਿਣਤੀ ਵਾਲੇ ਲੱਖ ਨਹੀਂ, ਲੱਖ ਦਾ ਅਰਥ ਲਕਸ਼। ਕਹਿਣ ਲੱਗੇ ਆਵਦਹਿ, ਆਵਦਹਿ ਦਾ ਅਰਥ ਹੈ ਤੀਰ ਸ਼ਸਤਰ। ਕਹਿੰਦੇ ਨੇ ਸ਼ਿਕਾਰੀ ਨੇ ਹਰਨੀ ਦੇਖੀ, ਉਹਨੇ ਨਿਸ਼ਾਨਾ ਬਣਾ ਕੇ ਆਪਣੀ ਕਮਾਨ ਵਿੱਚੋਂ ਤੀਰ ਕੱਢਿਆ। ਤੇ ਹਜ਼ੂਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਮੇਰੇ ਵਾਹਿਗੁਰੂ ਅਹੋ ਅਹੋ ਦਰ ਤੇ ਖੇ ਖੇ ਮੇਰੇ ਵਾਹਿਗੁਰੂ ਅਸਚਰਜੇ ਅਹੋ ਕੀ ਜਸਿਆ ਰਖੇਣ ਗੋਪਾਲੇ। ਜਸਿਆ ਦਰ ਤੇ ਜਿਸ ਨੂੰ, ਰਖੇਣ ਦਰ ਤੇ ਰੱਖਣ ਵਾਲਾ, ਗੋਪਾਲਿਆਂ ਦਰ ਤੇ ਜਿਹੜਾ ਧਰਤੀ ਦੀ ਪਾਲਣਾ ਕਰਦਾ ਹੈ। ਜਿਸ ਨੂੰ ਰੱਖਣ ਵਾਲਾ, ਧਰਤੀ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਹੋਵੇ ਤੇ ਮੇਰਾ ਗੁਰੂ ਅਰਜਨ ਸਾਹਿਬ ਕਹਿੰਦਾ ਨਾਨਕ ਨਾਨਕ ਦਰ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਰੋਮ ਨਾ ਛੇਤੇ ਅਤੇ ਛੇਤੇ ਅਤਰ ਦਰ ਤੇ ਵਿੰਗਾ ਕਰਨਾ। ਜਿਹਨੂੰ ਰੱਖਣ ਵਾਲਾ ਰੱਬ ਹੋਵੇ, ਰੋਮ ਦਰ ਤੇ ਕੇਸ਼ ਵਾਲ, ਜਿਹਨੂੰ ਰੱਖਣ ਵਾਲਾ ਰੱਬ ਏ ਤੇ ਜਿਤਨਾ ਮਰਦਾ ਵਰਜੀ ਕੋਈ ਨਿਸ਼ਾਨ ਚ ਹੋਵੇ, ਰੱਬ ਰਾਖਾ ਹੋਵੇ ਤੇ ਭਲੇ ਉਹ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਸਾਧ ਸੰਗਤ, ਇਹੀ ਹਜ਼ੂਰ ਨੇ ਬਾਣੀ ਵਿੱਚ ਬਚਨ ਕਹਿ ਕਹਿੰਦੇ ਨੇ ਸਿੱਖਾ ਤੂੰ ਟੇਕ ਇੱਕ ਦੀ ਰੱਖੀ, ਧੜਾ ਇੱਕ ਦਾ ਬਣਾਈ। ਇਹੀ ਕਾਰਨ ਹਜ਼ੂਰ ਨੇ ਕਿਹਾ, ਕਹਿਣ ਲੱਗੇ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ। ਕਹਿਣ ਲੱਗੇ ਦਾਤਾ ਜਿਸ ਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਭੈਣ। ਤਾਂ ਹੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਜਾਂ ਕੀ ਪ੍ਰੀਤ ਗੋਬਿੰਦ ਸਿਉਂ ਲਾਗੀ, ਦੁੱਖ ਦਰਦ ਭ੍ਰਮ ਤਾਂ ਕਾ ਭਾਗੀ। ਤੇ ਜਿਹਦਾ ਉਹਦੇ ਨਾਲ ਸੰਬੰਧ ਹੋਵੇ, ਜਾਂ ਕਾ ਕਹਿਆ ਦਰਗਹਿ ਚੱਲੇ ਸੋ ਕਿਸ ਕੋ ਨਦਰ ਲੈ ਆਵੇ ਤਲੈ। ਜਿਹਨੂੰ ਇੰਨਾ ਭਰੋਸਾ ਹੋਵੇ ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਤੇ ਜਿਹੜਾ ਇਹ ਗਾਉਂਦਾ ਹੋਵੇ ਮੇਰੇ ਰਾਮ ਰਾਏ ਤੂੰ ਸੰਤਾ ਕਾ, ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਮੇਰਾ। ਜਿਹਨੂੰ ਇੰਨਾ ਭਰੋਸਾ ਹੋਵੇ ਹੇ ਮੇਰੇ ਕਰਤੇ ਪੁਰਖ ਵਾਹਿਗੁਰੂ ਜੀ, ਜਿਹਦੇ ਵੱਲ ਤੂੰ ਹੋਵੇ ਉਹਨੂੰ ਕਦੀ ਤੱਤੀ ਵਾਹ ਨਹੀਂ ਲੱਗਦੀ। ਸਾਧ ਸੰਗਤ, ਹਜ਼ੂਰ ਤਾਂ ਹੀ ਬਾਣੀ ਵਿੱਚ ਵਾਰ ਵਾਰ ਕਹਿੰਦੇ ਨੇ, ਕਹਿਣ ਲੱਗੇ ਰੋਗਣ ਤੇ ਅਰ ਸੋਗਣ ਤੇ, ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਸ਼ਤਰ ਅਨੇਕ ਚਲਾਵਤ ਘਾਵ ਤੌਤਨ ਏਕ ਨਾ ਲਾਗਣ ਪਾਵੈ, ਰਾਖ ਤੈ ਆਪਣੋ ਕਰ ਬਹਿ ਕਰ ਪਾਪ ਸਭੂ ਨਾ ਭੇਟਣ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਟ ਬੀਜ ਬਚਾਵੈ। ਮੇਰਾ ਗੁਰੂ ਤਾਂ ਹੀ ਕਹਿੰਦਾ ਹਰ ਜਨ ਰਾਖੇ ਗੁਰ ਗੋਬਿੰਦ, ਕਿਵੇਂ ਰੱਖਦਾ ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਧਾਰਿਓ। ਤੇ ਜਿਨ੍ਹਾਂ ਨੇ ਇੱਕ ਦੀ ਓਟ ਲਈ ਉਹ ਇੰਨੇ ਕੁ ਭਿੱਜ ਗਏ। ਬਾਬੇ ਫਰੀਦ ਦੇ ਸ਼ਲੋਕ ਮੁਤਾਬਕ ਮੈਂ ਕਹਿ ਕੇ ਸਮਾਪਤੀ ਕਰਾਂ, ਉਹਨਾਂ ਨੇ ਇੱਕ ਗੱਲ ਕਹੀ, ਦਾਤਾ ਸਾਰੀ ਜ਼ਿੰਦਗੀ ਤੇਰੀ ਇਬਾਦਤ ਕੀਤੀ, ਤੇਰੀ ਭਗਤੀ ਕੀਤੀ, ਇੱਕ ਕਿਰਪਾ ਤੂੰ ਕਰੀ ਐਸ ਫਰੀਦ ਨੂੰ, ਸਾਰੀ ਜ਼ਿੰਦਗੀ ਝੋਲੀ ਅੱਡ ਕੇ ਤੇਰੇ ਦਰ ਦਾ ਆਸਰਾ ਰਿਹਾ, ਇੱਕ ਮਿਹਰਾਮਤ ਕਰੀ, ਜੇ ਕਿਤੇ ਐਸ ਸਰੀਰ ਵਿੱਚ ਕਿਸੇ ਦੂਜੇ ਦੇ ਦਰ ਤੇ ਝੋਲੀ ਫੈਲਾਉਣ ਦਾ ਸਮਾਂ ਮਿਲੇ ਤੇ ਉਸ ਸਮੇਂ ਤੋਂ ਪਹਿਲਾਂ ਫਰੀਦ ਦੀ ਜਿੰਦ ਨੂੰ ਸਰੀਰ ਵਿੱਚੋਂ ਕੱਢ ਲਈ, ਮੈਂ ਨਹੀਂ ਚਾਹੁੰਦਾ ਤੇਰੀ ਤੇਗ ਛੱਡ ਕੇ ਕਿਸੇ ਹੋਰ ਅੱਗੇ ਝੋਲੀ ਜਾ ਕੇ ਫੈਲਾਉ। ਤਾਂ ਹੀ ਬਾਬੇ ਨੇ ਕਿਹਾ, ਕਹਿਣ ਲੱਗੇ ਫਰੀਦਾ ਬਾਰ ਪਰਾਏ ਬੈਠਣਾ, ਬਨ ਬਗਾਨੇ ਦੇ ਦਰਵਾਜ਼ੇ ਤੇ ਸਾਈ, ਮੇਰੇ ਵਾਹਿਗੁਰੂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਆਪਾਂ ਵੀ ਇੱਕ ਦੀ ਟੇਕ ਲੈ ਲਈਏ, ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।